ਸਾਡਾ ਦਿਲ ਰਹਿਣ ਦੇਖ ਹੀ ਨਹੀਂ ਸਕਦੇ। ਅਸੂਲ ਹੀ ਗਲਤ ਹੈ। ਜਿਹੜਾ ਦੇਹ ਦਾ ਗੁਰੂ ਦਾ ਧਿਆਨ ਧਾਰਨ ਦਾ ਕੁਛ ਆਉਣਾ ਉਹ ਨਹੀਂ ਹੈ, ਉਹੋ ਹੀ ਧਿਆਨ ਹੈਗਾ।
ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਏ ਸ਼ਿਵਰ ਸ਼ਿਵਰ ਸਿਸ ਸ਼ਿਵਰ ਸ਼ਿਵਰ ਸਿਸ ਸਦਾ ਸਮਾਲੇ।
ਸ਼ਬਦ ਨੂੰ ਸੰਭਾਲਣਾ ਪੈਣਾ, ਸ਼ਬਦ ਦੀ ਕਮਾਈ ਕਰਨੀ ਪੈਣੀ। ਸ਼ਬਦ ਦਾ ਜਾਪ ਹੀ ਉੱਠਦਿਆਂ ਬੈਠਦਿਆਂ ਘਰ ਚ ਹਰ ਵੇਲੇ ਕਰਨਾ ਪੈਣਾ, ਤੜਕੇ ਵੀ ਸਾਰੇ। ਇਹ ਜਿੰਨੀ ਸ਼ਬਦ ਦੀ ਕਮਾਈ ਹੋ ਜਾਏਗੀ, ਗੁਰੂ ਤੁਹਾਡੇ ਸੰਗ ਹੋਣਾ ਸ਼ੁਰੂ ਹੋਜੂ। ਇਸੇ ਕਰਕੇ ਗੁਰੂ ਦੇਹ ਨਹੀਂ ਹੈ, ਗੁਰੂ ਨਾਨਕ ਗੁਰੂ ਨਹੀਂ ਹੈ, ਗੁਰੂ ਗੋਬਿੰਦ ਸਿੰਘ ਗੁਰੂ ਨਹੀਂ ਹੈ। ਉਹ ਕੰਪਲੀਟ ਟੀਚਰ ਜ਼ਰੂਰ ਸੀ। ਜਿਹੜਾ ਗੁਰਬਾਣੀ ਦਾ ਗੁਰੂ ਹੈ ਉਹ ਅਕਾਲ ਪੁਰਖ ਆਪ ਹੈ, ਉਹ ਇੱਕ ਹੈ, ਉਹ ਇੱਕ ਨੂੰ ਹੀ ਸਾਰੀ ਬਾਣੀ ਮੰਨਦੀ। ਉਹ ਹੀ ਗੁਰੂ ਨਾਨਕ ਦਾ ਗੁਰੂ ਸੀ ਸ਼ਬਦ ਹੀ। ਇਸ ਕਰਕੇ ਜਿਹੜਾ ਜਿਸ ਵੇਲੇ ਪਾਲਾ ਕੱਖਰ ਵਰਪੁਰਸ ਦੇ ਗੁਰ ਸਿੱਖ ਗੁਰ ਦੇ ਖਰਜਾਈ ਗੁਰ ਦੇ ਇੱਥੇ ਜਿਹੜਾ ਗੁਰ ਸਿੱਖ ਹੈ, ਇੱਥੇ ਗੁਰ ਸਿੱਖ ਖਾਸ ਹੈ, ਕੱਖੇ ਨੂੰ ਅੰਕੜ ਹੈ। ਕੋਈ ਖਾਸ ਗੁਰ ਸਿੱਖ ਹੋਏਗਾ ਜਿਹੜਾ ਉਹ ਗੁਰ ਦੇਖਣ ਜਾਏਗਾ, ਉਹ ਗੁਰ ਸਿੱਖ ਫਿਰ ਨਾਨਕ ਘਰ ਹੀ ਬੈਠਿਆ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਦੇ। ਜਿਨ ਚਿਕਰ ਬੰਦਾ ਆਪਣੀ ਰੋਜ਼ ਦੀ ਜ਼ਿੰਦਗੀ ਨਹੀਂ ਠੀਕ ਕਰਦਾ, ਸੱਤਾਂ ਦਿਨਾਂ ਬਾਅਦ ਗੁਰਦੁਆਰੇ ਜਾਣ ਨਾ, ਉਹ ਸਮਝ ਲਏ ਕਿ ਮੈਨੂੰ ਕੁਛ ਮਿਲ ਜਾਏਗਾ, ਗਲਤ ਗੱਲ। ਰੋਜ਼ ਦਾ ਜੀਵਨ ਠੀਕ ਕਰਨਾ ਪੈਣਾ, ਆਪਣਾ ਜੀਵਨ ਘਰ ਦਾ ਰੋਜ਼ ਦਾ ਗੁਰਸਿੱਖ। ਕਿਉਂਕਿ ਜੋ ਮਹਾਰਾਜ ਨੇ ਟਾਈਮ ਟੇਬਲ ਲਿਖ ਦਿੱਤਾ ਵੀ ਦਿਨ ਚਿਕਰ ਸ਼ਬਦ ਦੀ ਕਮਾਈ ਨਹੀਂ ਕਰੋਗੇ ਅੰਦਰ ਨਹੀਂ ਆਉਣਾ, ਔਰ ਉਹਨੇ ਆਉਣਾ ਹੀ ਅੰਦਰ ਹੈ। ਕਿਸੇ ਗੁਰਦੁਆਰੇ ਚ ਪ੍ਰਗਟ ਨਹੀਂ ਹੋਣਾ, ਕਿਤੇ ਬਾਹਰ ਨਹੀਂ ਜਾਣਾ, ਕਿਤੇ ਹੇਮਕੁੰਟ ਨਹੀਂ ਇਹਨੇ ਪ੍ਰਗਟ ਹੋਣਾ, ਨਾ ਅੰਮ੍ਰਿਤਸਰ ਆਉਣਾ, ਇਹਨੇ ਆਉਣਾ ਤੁਹਾਡੇ ਅੰਦਰ ਆਉਣਾ ਜਦੋਂ ਪ੍ਰਗਟ ਹੋਣਾ। ਇਸ ਕਰਕੇ ਜਿੱਥੇ ਹੋ ਜਾਈ ਤੂੰ ਸਭ ਨਹੀਂ ਥਾ, ਜਿੱਥੇ ਜਾਈਏ ਜਗਤ ਵਿਚ ਜਿੱਥੇ ਹਰ ਸਾਈ, ਜਿੱਥੇ ਮਰਜ਼ੀ ਬੈਠ ਕੇ ਤੁਸੀਂ ਅੰਦਰ ਆਪਣੀ ਪ੍ਰਗਟ ਕਰ ਲਓ, ਕਰ ਪ੍ਰਗਟ ਆਪ ਸੁਣਾਇਆ। ਇਸ ਕਰਕੇ ਘਰ ਬੈਠਿਆਂ ਹੀ ਸਾਨੂੰ ਮਿਲ ਸਕਦਾ ਹੈ, ਔਰ ਮਿਲੇਗਾ ਇਸੇ ਤਰ੍ਹਾਂ, ਉਹਦੇ ਦਰਸ਼ਨ ਵੀ ਰੱਬ ਦੇ ਇਸੇ ਤਰ੍ਹਾਂ ਹੀ ਹੋਣਗੇ ਜਦ ਗੁਰਸਿੱਖ ਗੁਰ ਦੇਖ ਦੇਖਣਾ ਕੀ ਹੋਏਗਾ
ਸਭ ਦਿਨ ਆਪਣਾ
ਹੈ। ਕਿੱਡਾ ਸਖਤ ਹੁਕਮ ਹੈ,
ਨਿਮਖ ਨਾ ਕੀਜੇ।
ਚਾਹ ਲਾਗੇ ਉਠ ਨਾਮ ਜਪ, ਨਿਸ ਬਾਸਰ ਆਰਾਧ, ਤਾਰਾ ਤੁਜੇ ਨਾ ਵਿਆਪਈ, ਨਾਨਕ ਮਿਟੇ ਉਪਾਧ। ਜਿਹੜਾ ਮਨ ਵਸ ਨੀ ਨਾ ਆਉਂਦਾ, ਇਹ ਉਪਾਧੀਆਂ ਕਰਦਾ ਰਹਿੰਦਾ। ਕਹਿੰਦਾ ਜੇ ਤੂੰ ਸਵੇਰ ਵੇਲੇ ਚਾਹ ਲੇਗਾ, ਚਾਹ ਲਾਂਗੇ ਸਵੇਰ ਵੇਲੇ ਉੱਠ ਕੇ ਤੂੰ ਨਾਮ ਜਪ ਗਿਆ ਨਾ, ਚਾਹ ਲਾਗੇ ਉਠ ਨਾਮ ਜਪ, ਨਿਸ ਬਾਸਰ ਆਰਾਧ। ਫਿਰ ਰਾਤ ਦਿਨ ਤੁਰਦਾ ਫਿਰਦਾ ਬੈਠਦਾ ਸਾਰਾ ਦਿਨ ਕਰਦੇ, ਪਰ ਇੱਕ ਝੁੱਟ ਜਿਹੜਾ ਹੈ ਨਾ ਸਵੇਰ ਦਾ ਜ਼ਰੂਰ ਲਾ, ਚਾਹ ਲਾਗੇ। ਇਹ ਨੀ ਵੀ ਉਹ ਨਾਮ ਜਪਣ ਦਾ ਵੇਲਾ ਤੂੰ ਨਹਾਉਣ ਚ ਗੁਆ ਦੇ ਜਾਂ ਕੱਛਾ ਧੋਣ ਚ ਗੁਆ ਦੇ, ਨਾਮ ਜਪਣਾ ਹੈ। ਸੌਂਦੇ ਵਾਹ ਵਾਹ ਚੜੇ, ਉਸਦੇ ਵੀ ਵਾਹ ਕਰਨ, ਜੋ ਜਾ ਖੁੱਲਦੀ ਹੈ ਉਸ ਝੁੱਟ ਤੇ ਬਹਿ ਜੇ, ਚਾਹ ਲਾਗੇ। ਉਹ ਬੜਾ ਕੀਮਤੀ ਟਾਈਮ ਹੁੰਦਾ, ਚਾਹ ਲਾਗੇ ਉਠ ਨਾਮ ਜਪ। ਇੱਥੇ ਇਸ਼ਨਾਨ ਕਰਨਾ ਨੀ ਲਿਖੇ, ਚਾਹ ਲਾਗੇ ਉਠ ਨਾਮ ਜਪ, ਨਿਸ ਬਾਸਰ ਆਰਾਧ ਕਾਰਾ। ਜਿਹੜਾ ਤੈਨੂੰ ਕੜ ਰਿਹਾ ਨਾ ਹਰ ਵੇਲੇ ਸੜ ਰਿਹਾ, ਤੁਜੇ ਨਾ ਵਿਆਪਈ, ਨਾਨਕ ਮਿਟੇ ਉਪਾਰ। ਸਲੋਕ ਹੈ, ਇੰਡੀਪੈਂਡੈਂਟ ਹੈ, ਮਹੱਲੇ ਪੰਜਵੇਂ ਬਾਵਨਖਤੀ ਠੇਕਾ ਲੈਂਦਾ ਮਹੱਲਾ ਪੰਜਵਾਂ। ਕਹਿੰਦਾ ਜੇ ਤੂੰ ਸਵੇਰ ਵੇਲੇ ਝੁੱਟ ਨਾਮ ਦਾ ਲਾ ਗਿਆ, ਤੇਰੇ ਮਨ ਚ ਕਦੀ ਉਪਾਧੀ ਉੱਠਣੀ ਨੀ, ਨਾ ਕਾਮ ਦੀ ਨਾ ਕ੍ਰੋਧ ਦੀ ਨਾ ਸਾਰਕ। ਇਸ ਕਰਕੇ ਉਹ ਕਹਿੰਦੇ ਨਾ ਚਾਹ ਲਾਗੇ ਉਠ ਨਾਮ ਜਪ, ਨਿਸ ਬਾਸਰ ਆਰਾਧ ਕਾਰਾ ਤੁਜੇ ਨਾ ਵਿਆਪਈ, ਨਾਨਕ ਮਿਟੇ ਉਪਾਧ। ਸੌਖਾ ਇਲਾਜ ਦੱਸ ਦਿੱਤਾ ਉਪਾਧੀਆਂ ਮੇਟਣ ਦਾ, ਵੀ ਇੱਕ ਝੁੱਟ ਤੂੰ ਜ਼ਰੂਰ ਹੀ ਸਵੇਰੇ ਉੱਠ ਕੇ ਲਾਉਣਾ ਹੈ। ਇਸ ਕਰਕੇ ਜਿਹੜਾ ਨਾਮ ਦਾ ਜਪਣਾ ਹੈ ਇਹੋ ਹੀ
ਸਭ ਦਿਨ ਸੁਰੈ ਦੇਖੋ ਪੂਰੇ ਆਪਣਾ।
ਤੇਰੀ ਅੱਖਾਂ ਦੇ ਵਿੱਚ ਹੀ ਰੰਗ ਲੱਗ ਜੂ, ਇਹ ਹੈ ਪੈਰ ਨੈਣ ਤੇ ਹੋਰ ਦੇਹ ਦੇ ਪੈਰ ਕਿੱਦਾਂ ਅੱਖਾਂ ਚ ਧਰ ਲਾਂਗੇ, ਅੱਖਾਂ ਨੂੰ ਚੋਭਣਾ, ਅੱਖਾਂ ਨੂੰ ਅੰਨੀਆਂ ਕਰਨਾ, ਦੇਹ ਦੀਆਂ ਪੈਰ ਕਿੱਦਾਂ ਧਸ ਲਾਂਗੇ ਅੱਖਾਂ। ਇਸੇ ਕਰਕੇ ਬਾਣੀ ਇੱਥੇ ਦੱਸਦੀ ਹੈ ਭਾਈ ਹੋਰ ਕੋਈ ਜੀ ਨੇ ਇਹ ਮਦਾਰਤਾਂ ਬੁੱਝਣੀਆਂ ਪੈਣੀਆਂ, ਇਹਦਾ ਕੋਈ ਮੀਨਿੰਗ ਹੈ, ਇਹਦਾ ਭਾਵ ਅਰਥ ਹੈ। ਜਿਸ ਭਾਵ ਅਰਥਾਂ ਚ ਬਾਣੀ ਲਿਖੀ ਉਸੇ ਭਾਵ ਅਰਥਾਂ ਚ ਖੇਡਣਾ ਪੈਣਾ ਹੈ ਸੁਰਤੀ ਨਾਲ, ਤਾਂ ਜਾ ਕੇ ਸਭ ਦੀ ਸਮਝ ਆ ਗਈ।
ਅਨੇਕ ਉਪਾਵ ਕਰੀ ਗੋਰੇ ਤਾਰਣੇ, ਅਨੇਕ ਉਪਾਵ ਕਰੀ ਗੋਰੇ ਤਾਰਣੇ,
ਗੁਰ ਭਾਵੈ ਸੋ ਥਾਏ ਤਾਰੇ,
ਰੈਣ ਜਿਨ ਗੋਰੇ ਤਾਰਣ ਆਰਾਧੀ, ਰੈਣ ਜਿਨ ਗੋਰੇ ਚਰਣ।
ਮਹੱਲਾ ਚੌਥੇ ਦੀਆਂ ਅਖੀਰਲੀਆਂ ਲਾਈਨਾਂ ਸ਼ਬਦ, ਕਹਿੰਦਾ ਮੇਰਾ ਕੀ ਹੋ ਗਿਆ, ਮੇਰਾ ਸਰੀਰ ਵੀ ਰੋਮ ਰੋਮ, ਹਰ ਧਿਆਵੈ ਗੁਰਮੁਖ ਰੋਮ, ਮੇਰੇ ਰੋਮ ਰੋਮ ਚ ਗੁਰੂ ਸ਼ਬਦ ਸਭ ਕੁਛ, ਮੇਰਾ ਅੰਦਰਲਾ ਜੀਉ ਵੀ ਲਿਬੜ ਗਿਆ ਵਿੱਚੇ, ਮੇਰਾ ਸਰੀਰ ਵੀ ਸਾਰਾ
ਨਾਨਕ ਕਾ ਜੀਓ ਪਿੰਡ ਗੁਰੂ ਹੈ।
ਗੁਰੂ ਇਹ ਨਹੀਂ ਹੈ, ਤੁਝੇ ਹੈ, ਗੁਰੂ ਸਭ ਦਾ ਇਸ਼ਾਰਾ ਹੈ। ਨਾਨਕ ਗੁਰੂ ਨਾ ਚੇਤਨੀ ਮਾਨੇ ਆਪਣੇ ਸੁਚੇਤ, ਛੁੱਟੇ ਤਿਲ ਬੁਆਰ ਜੋ ਸੁਣਜੇ ਅੰਦਰ ਖੇ। ਇੱਥੇ ਮਹੱਲਾ ਪਹਿਲਾ ਵੀ ਇਸੇ ਗੁਰੂ ਸ਼ਬਦ ਨੂੰ ਕਹਿ ਰਿਹਾ, ਨਾਨਕ ਤੂੰ ਗੁਰੂ ਨੂੰ ਅੰਦਰ ਚੇਤੇ ਚ ਨਹੀਂ ਲਿਆਉਂਦਾ, ਉਹ ਗੁਰੂ ਕਿਹੜਾ ਹੈ, ਦੇ ਨਹੀਂ ਹੈ, ਉਹ ਸ਼ਬਦ ਹੈ। ਨਾਨਕ ਗੁਰੂ ਨਾ ਚੇਤਨੀ ਮਾਨੇ ਆਪਣੇ ਆਪਣੇ ਆਪ ਹੀ ਤੂੰ ਨੇਕ ਬੰਦਾ ਬਣ ਗਿਆ, ਗੁਰੂ ਨੂੰ ਸ਼ਬਦ ਦੀ ਕਮਾਈ ਤੇ ਕੀਤੀ ਨੀ। ਛੁੱਟੇ ਤਿਲ ਬੁਆਰ ਜੋ ਸੁਣਜੇ ਅੰਦਰ ਖੇ, ਯਾਦ ਰੱਖ ਤਿਲਾਂ ਦੇ ਬੂਟਿਆਂ ਨੂੰ ਜਿਹੜੀਆਂ ਡੋਡੀਆਂ ਕਾਲੀਆਂ ਹੁੰਦੀਆਂ ਸੁੱਟ ਦੇਣਗੀਆਂ ਦਰਗਾਹ ਚ ਨੀ ਕਬੂਲੋਂ। ਨਾਨਕ ਗੁਰੂ ਨੇ ਚੇਤਨੀ ਮਾਨੇ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁਣਦੀ ਅੰਦਰ ਖੇਤ, ਪਰ ਫੇਰ ਵੀ ਤੇਰੇ ਤੇ ਮਿਹਰ ਹੋਏਗੀ, ਫਿਰ ਤੇ ਅੰਦਰ ਛੱਟਿਆ। ਕਹੋ ਨਾਨਕ ਸੌ ਨਾ, ਰੱਬ ਦਾ ਨਾਂ ਸੌ ਵਾਰੀ ਲੈ, ਔਰ ਉਹ ਨਾਂ ਲੈਣਾ ਕੀ ਹੈ, ਹਰ ਹਰ ਸ਼ਬਦ ਹੈ। ਨਾਨਕ ਇੱਕ ਵਾਰੀ ਖੀਰ ਤੇ ਆਉਂਦਾ, ਇੱਥੇ ਦੋ ਵਾਰੀ ਆਉਂਦਾ, ਔਰ ਦੋ ਵਾਰੀ ਨਾਨਕ ਕਿਉਂ ਆਇਆ, ਪਹਿਲਾਂ ਹੈ ਨਾਨਕ ਕਾ ਜੀਓ ਪਿੰਡ ਗੁਰੂ ਹੈ। ਕਿਤੇ ਅਸੀਂ ਹਿੰਦੂਆਂ ਨੂੰ ਕੋਈ ਗੁਰੂ ਨਾ ਹੋਰ ਸਮਝ ਲਈਏ, ਜੀਓ ਪਿੰਡ ਮਾਰਨ ਲੱਗੇ ਤੇ ਨਾਨਕ ਤੋਂ ਬਾਅਦ ਕੀ ਹੈ,
ਨਾਨਕ ਕਾ ਪ੍ਰਭੂ ਪੂਰੇ ਹੋ ਹੈ, ਨਾਨਕ ਕਾ ਪ੍ਰਭੂ ਪੂਰੇ
ਹੋ ਹੈ। ਇਹ ਸ਼ਬਦ ਦੇ ਆਖਿਓ ਜਿੱਥੇ ਮੈਂ ਗੁਰੂ ਲਿਖਦਾ ਉਹਦਾ ਮਤਲਬ ਵੀ ਪ੍ਰਭ ਹੈ। ਦੋ ਵਾਰੀ ਨਾਨਕ ਲਿਖ ਕੇ ਅਖੀਰਲੀ ਤੁਕਾਂ ਦੇ ਵਿੱਚ ਨਿਚੋੜ ਕਰ ਦਿੱਤਾ ਵੀ ਸਿੱਖੀ ਚ ਗੁਰੂ ਹੈ ਹੀ ਰੱਬ ਹੈ, ਪ੍ਰਭਾਤ ਹੈ। ਪਹਿਲਾਂ ਤੁਕ ਲਿਖੀ
ਨਾਨਕ ਕਾ ਜੀਓ ਪਿੰਡ ਗੁਰੂ ਹੈ, ਨਾਨਕ ਕਾ ਜੀਓ ਪਿੰਡ
ਸਤਿ ਗੁਰੂ ਮਿਲ ਹੈ, ਸਤਿਗੁਰ ਨੇ
Bye. ਕਬੀਰ ਜੀਓ, ਬਸੰਤ ਕਬੀਰ ਜੀਓ, ਸੁਰਹਿ ਕੀ ਜੈਸੀ ਤੇਰੀ
ਪਹਿਲੇ ਪਹਿਲੇ ਦਾ ਸਮਝੇ ਸੂਝੇ ਪੜ ਪੜ ਬੂਝੇ ਜੇ ਸ਼ਬਦ ਦੀ ਸਮਝ ਨਹੀਂ ਆਏਗੀ ਉਸ ਭਾਵਾਂ ਦੇ ਦੇਸ਼ ਚ ਅਸੀਂ ਖੇਡ ਨਹੀਂ ਸਕਾਂਗੇ ਜਿੱਥੇ ਦਾ ਸ਼ਬਦ ਹੈ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ
ਸੁਰ ਹੈ ਕੀ ਜੈਸੀ ਤੇਰੀ ਚਾਲ
ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇਰਾ ਸੁਭਾਅ ਕੁੱਤੇ ਵਰਗਾ ਕਦੋਂ ਦਾ ਹੋ ਗਿਆ ਹੇ ਮਨ ਕੁੱਤੇ ਤੇਰੀ ਚਾਲ ਤੇ ਗਾਂ ਵਰਗੀ ਸੀ
ਸੁਰ ਹੈ ਕਹਿੰਦੇ ਗਾਨ। ਤੇਰੀ ਚਾਲ ਗਾਨ ਕੀ ਮਸਤਾਨੀ ਸੀ, ਤੇਰੀ ਪੂਛ ਦੇ ਉੱਤੇ ਚਮਕ ਬਾਲ ਸੀ। ਉਹਦਾ ਮਤਲਬ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪਰ ਤੂੰ ਜਨਮ ਜਨਮ ਕਿਸ ਲੀਜੀ ਲੀਜੈ, ਤੂੰ ਜਨਮਾਂ ਜਨਮਾਂ ਚ ਪੁਆਟਣੀਆਂ ਖਾ ਕੇ ਤੇਰੇ ਆਲੇ ਦੁਆਲੇ ਮੈਲ ਲੱਗ ਗਈ ਹੈ, ਕਾਲਾ ਹੋਆ ਸਿਆ ਤੂੰ ਪਛਾਣਿਆ ਨੀ ਜਾ ਰਿਹਾ। ਤੂੰ ਤੇ ਗਾਂ ਅਰਗਾ ਸੀ, ਤੂੰ ਕੁੱਤੇ ਅਰਗਾ ਕਦੋਂ ਦਾ। ਮਨ ਦਾ ਸੁਭਾਅ ਕੱਲ ਹੋਈ ਕੁੱਤੇ ਮੂੰਹੀ, ਹਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਮਨ ਦਾ ਸੁਭਾਅ ਐਸਾ ਬਣ ਗਿਆ, ਮਨ ਕਹਿੰਦਾ ਮਹਾਰਾਜ ਮਹੱਲਾ ਪਹਿਲਾ ਵੀ ਕਹਿੰਦਾ ਅੰਧਲਾ ਨੀਚ ਜਾਤ ਪਰਦੇਸੀ, ਖੇ ਨਾ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾ। ਇਹ ਜਿਹੜਾ ਮਨ ਹੈ ਇਹਦੀ ਚਾਲ ਕਹਿੰਦੇ ਨੇ ਦਸਮ ਪਾਤਸ਼ਾਹ ਨੇ ਇੱਕ ਵਾਰੀ ਜ਼ਮੀਨ ਦੇ ਉੱਤੇ ਬੜਾ ਭਾਰਾ ਢੇਰ ਲਵਾ ਤਾ ਕੜਾਹ ਪ੍ਰਸ਼ਾਦ ਦਾ, ਕਹਿੰਦੇ ਭਾਈ ਸਾਡੇ ਕੁੱਤੇ ਲਿਆਓ ਤੇ ਇਸ ਕੜਾਹ ਪ੍ਰਸ਼ਾਦ ਦੇ ਢੇਰ ਤੇ ਛੱਡੋ। ਕਹਿੰਦੇ ਸਿੱਖ ਹੱਸਣ ਲੱਗ ਪਏ, ਅਖੀਰ ਤੇ ਕਿਸੇ ਕੁੱਤੇ ਨਾਲ ਕੜਾਹ ਨੀ ਖਾਧਾ, ਆਪ ਜੀ ਲੜ ਕੇ ਮਰ ਗਏ। ਮਹਾਰਾਜ ਕਹਿੰਦੇ ਗਾਈਆਂ ਲਿਆਓ, ਜਦੋਂ ਗਾਈਆਂ ਲਿਆਈਆਂ ਉਹ ਸਾਰਾ ਕੜਾਹ ਪ੍ਰਸ਼ਾਦ ਵੀ ਖਾ ਗਈਆਂ, ਲੜੀਆਂ ਵੀ ਨੀ ਆਪ ਚ। ਉਹ ਮਹਾਰਾਜ ਨਾ ਸਿੱਖਾਂ ਨੂੰ ਸਮਝਾਇਆ ਭਾਈ ਏਦਾਂ ਕੁੱਤੇ ਆਰਗੂ ਨਾ ਲੜਿਓ ਆਪ ਚ, ਤੇ ਸੁਭਾਗ ਕਿਹੋ ਜਿਹਾ ਰੱਖਿਓ।
ਸੁਰ ਹੈ ਕੀ ਕਹਿਤੀ ਤੇਰੀ ਚਾਲ, ਸੁਰ ਹੈ ਕੀ ਕਹਿਤੀ ਤੇਰੀ ਚਾਲ,
ਤੇਰੀ ਪੂਛ ਤੇ
ਸਿੱਖਾਂ ਦੀ ਐਸੀ ਹਾਲਤ ਹੋ ਗਈ ਸੀ, ਇੰਨੀ ਉੱਚੀ ਅਵਸਥਾ ਸੀ ਉਹਨਾਂ ਦੀ, ਚੌਥੇ ਮਹੱਲੇ ਨੂੰ ਆਪ ਲਿਖਣਾ ਪਿਆ
ਗੁਰਸਿੱਖਾਂ ਦੀ ਹਾਰ ਤੂੜਦੇ, ਗੁਰਸਿੱਖਾਂ ਦੀ ਹਾਰ ਤੂੜਦੇ, ਹਮ ਪਾਲੀ ਦੀ ਗੱਤ ਸੁਰ
ਪੰਖੀ ਤਰਵਰ ਕਾਇਆ ਪੰਖ ਮਨ ਤਰਵਰੇ ਪੰਖੀ ਪੰਚ ਤਤ ਮਿਲੇ ਚੁਗ ਏਕ ਸਿਉ ਤਿੰਨ ਕੋ ਫਾਸ ਨਾ ਰੰਚ ਉਡੇ ਤਾਂ ਬੇਗੁਲ ਬੇਗਲੇ ਤਾਕੇ ਚੋਗ ਘਣੀ ਪੰਖ ਤੁਟੇ ਫਾਹੀ ਪੜੀ ਅਵਗੁਣੇ ਭੀੜ ਬਣੀ। ਗੁਰੂ ਨਾਨਕ ਦੀ ਬਾਣੀ ਹੈ, ਜੇ ਹੁਣ ਇਹ ਸਮਝ ਨਾ ਆਏਗੀ ਇਹਨੂੰ ਵਿਚਾਰਾਂਗੇ ਨਾ। ਮਹਾਰਾਜ ਕਹਿੰਦੇ ਤੇਰੀ ਕਾਇਆ ਕੀ ਹੈ? ਇੱਕ ਦਰਖਤ ਹੈ, ਇਹਦੇ ਉੱਤੇ ਇੱਕ ਪੰਖੀ ਬੈਠਾ। ਤਰਵਰ ਕਾਇਆ, ਤਰਵਰ ਕਹਿੰਦੇ ਦਰਖਤ ਨੂੰ, ਕਾਇਆ ਤੇਰਾ ਦਰਖਤ ਹੈ, ਇਹਦੇ ਉੱਤੇ ਇੱਕ ਮਨ ਜਿਹਾ ਪੰਖੀ ਬੈਠਾ। ਤਰਵਰੇ ਕਾਇਆ ਪੰਖ ਮਨ, ਤਰਵਰੇ ਪੰਖੀ ਪੰਚ, ਜੇ ਤੇ ਜਿਹੜਾ ਤੇਰਾ ਮਨ ਹੈ ਅੰਦਰ ਇਸੇ ਘਰ ਚ ਬੈਠਾ ਰਿਹਾ, ਬਾਹਰ ਨਾ ਕੁੱਤੇ ਵਾਂਗੂ ਭਟਕਿਆ, ਇਹ ਪੰਚ ਹੈ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਰਾਰੇ ਨੂੰ ਔਂਕੜ ਹੈ। ਪੰਚਾਂ ਦਾ ਕੀ ਹੈ? ਸ਼ਬਦ ਹੈ ਗੁਰ, ਏਕ ਕੱਕੇ ਨੂੰ ਔਂਕੜ ਹੈ, ਧਿਆਨ ਨੰਨੇ ਨੂੰ ਔਂਕੜ ਹੈ। ਜਿਹੜਾ ਜਿਹਦਾ ਮਨ ਦਾ ਸ਼ਬਦ ਕੀ ਧਿਆਨ ਰਹਿੰਦਾ ਹੈ ਇੱਕੋ ਸ਼ਬਦ ਚ, ਉਹ ਕਹਿੰਦੇ ਉਹ ਪੰਚ ਹੈ। ਕਹਿੰਦੇ ਤੇਰੀ ਕਾਇਆ ਦੇ ਅੰਦਰ ਜੇ ਤੇ ਮਨ ਅੰਦਰ ਟਿਕਿਆ ਰਿਹਾ, ਬਾਹਰ ਨਾ ਭਟਕਿਆ, ਬਾਹਰ ਦੀਆਂ ਚੱਕੀਆਂ ਨੇ ਚੱਟਣ ਚਲੇ ਗਿਆ ਪਰਾਏ ਘਰ, ਇਹ ਜਿਹੜਾ ਮਨ ਜੀ ਜਿਸਮ ਦੇ ਅੰਦਰ ਰਹਿ ਗਿਆ, ਤਾਂ ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਚ, ਜੇ ਤਤ ਚੁਗੇ ਮਿਲ ਏਕ ਸੇ, ਜੇ ਅੰਦਰ ਬੈਠ ਕੇ ਹੀ ਖਾਂਦਾ ਰਿਹਾ ਹੈ ਰਸ ਨੂੰ, ਅੰਦਰ ਹੀ ਬੈਠਾ ਰਿਹਾ, ਤਰਵਰ ਪੰਖੀ ਪੰਚ ਮਨ ਤਿੰਨ ਕੋ ਫਾਸ ਨਾ ਰੰਚ, ਉਹ ਜਿਹੜਾ ਮਨ ਹੈ ਕਦੀ ਫਾਹੀ ਚ ਨਹੀਂ ਆਏਗਾ। ਪਰ ਉਡੇ ਤਾਂ ਬੇਗੁਲ ਬੇਗੁਲੇ ਤਾਂ ਕਿ ਚੋਗ ਗਣੀ, ਜਿਸ ਵੇਲੇ ਇਸ ਘਰ ਚੋਂ ਅੰਦਰੋਂ ਇਹ ਨਿਕਲ ਕੇ ਬਾਹਰ ਚਲੇ ਗਿਆ ਰਸਾਂ ਕਸਾਂ ਚ, ਉਡੇ ਤਾਂ ਬੇਗੁਲ ਬੇਗਲੇ ਤਾਕੇ ਚੋਗ ਗਣੀ ਪੰਖ ਤੁੱਟੇ ਫਾਹੀ ਫੜੀ ਅਵਗੁਣੇ ਪੀਰ। ਜਿਸ ਵੇਲੇ ਇਹਦੇ ਚ ਔਗਣ ਆ ਗਏ, ਇਸ ਮਨ ਚ ਨੇ ਬਾਹਰ ਜਾਣਾ ਹੈ ਰਸਾਂ ਕਸਾਂ ਵਾਲ, ਔਰ ਇਹਦੇ ਖੰਭ ਟੁੱਟ ਜਾਣੇ ਆ, ਮੁੜ ਕੇ ਵਾਪਸ ਆਉਣ ਵਾਲਾ ਰਹਿਣਾ ਹੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦਾ ਜਿਨੀ ਚਿੱਕਰ ਇਹ ਅੰਦਰ ਰਹੇ ਹੈ ਉਸ ਵੇਲੇ ਕੀ ਹੋਏਗਾ? ਇਸ ਘਰ ਸਰੂਪ ਸੀ ਤੇਰੀ, ਗਾਰਗੀ ਚਾਲ ਸੀ ਤੇਰੀ, ਪੂਛ ਤੇ ਚੰਪਟ ਬਾਗ ਤੂੰ ਚਮਕੀਲਾ ਸੀ, ਪਰ ਜਨਮ ਜਨਮ ਚ ਮਾਇਲ ਲੱਗ ਕੇ ਹਉਮੈ ਦੀ ਤੇ ਹੋਰ ਤੂੰ ਕਾਲਾ ਸਿਆਹ ਹੋ ਗਿਆ, ਪਰ ਤੇਰੀ ਅਸਲ ਚਾਲ ਕੀ ਸੀ? ਸੁਰ ਹੈ ਕੀ ਜੈਸੀ ਤੇਰੀ ਚਾਲ, ਸੁਰ ਹੈ ਕੀ ਜੈਸੀ ਤੇਰੀ ਚਾਲ, ਤੇਰੀ ਪੂਛ ਤੇ ਉਪਰੇ ਸੋ ਤੂੰ। ਚੂਨ ਕਹਿੰਦੇ ਆਟੇ ਨੂੰ ਪਿੰਡੀ ਥਾਈ ਕੁੱਤੇ ਜਾ ਕੇ ਚੱਕੀ ਨੂੰ ਬਹੁਤ ਪੈਂਦੇ ਆ ਉਹਦੇ ਵਿੱਚ ਜਿਹੜਾ ਪਰੋਲਾ ਰੱਖਿਆ ਹੁੰਦਾ ਆਟਾ ਪੂੰਜਣ ਵਾਲਾ ਉਹ ਮੂੰਹ ਚ ਲੈ ਕੇ ਫਿਰ ਤੰਦੇ ਨੇ ਮਹਾਰਾਜ ਨਾ ਉਹਦੀ ਤਸਵੀਰ ਖਿੱਚੀ ਇਸ ਸ਼ਬਦ ਚ ਮਾਂ ਬੋਲੀ ਪੰਜਾਬੀ ਚੰਗੀ ਤਰ੍ਹਾਂ ਨਾਲ ਸਮਝਾਂਗੇ ਸ਼ਬਦਾਂ ਦੀ ਸਮਝ ਨਹੀਂ ਆਉਣੀ ਪਿੰਡੀ ਥਾਈ ਰੋਟੀ ਕੁੱਤੇ ਤੋਂ ਬਚਾਉਣ ਲਈ ਇੱਕ ਛਿੱਕਾ ਜਿਹਾ ਸੁਆਤੜੀ ਚ ਬੰਨ ਦਿੰਦੇ ਸੀ ਉੱਚਾ ਸਾਰਾ ਜਿੱਥੇ ਕੁੱਤਾ ਛਾਲ ਮਾਰ ਕਾ ਮਾਰਦਾ ਰਹੇ ਪਰ ਉਹਦੇ ਤੱਕ ਉਹਦਾ ਮੂੰਹ ਨਾ ਪੁੱਜੇ ਉਹ ਮਹਾਰਾਜ ਇਸ ਸ਼ਬਦ ਚ ਕਹਿੰਦੇ ਵੀ ਤੂੰ ਕੁੱਤੇ ਵਰਗਾ ਤੇਰਾ ਮਨ ਹੈ ਤੂੰ ਦੂਸਰਿਆਂ ਦੀਆਂ ਜਨਾਨੀਆਂ ਦਾ ਰੂਪ ਦੇਖ ਦੇਖ ਕੇ ਤੂੰ ਛਾਲਾਂ ਮਾਰਦਾ ਪਰ ਤੂੰ ਉੱਥੇ ਤੱਕ ਪਹੁੰਚ ਨਹੀਂ ਸਕੇਗਾ ਆਪਣਾ ਨਹੀਂ ਉਹਨੂੰ ਕਰ ਸਕੇਗਾ ਛੀਕੇ ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ ਇਸ ਕਰਕੇ ਮਹਾਰਾਜ ਦਾ ਜੋ ਵੀ ਸ਼ਬਦ ਹੈ ਉਹ ਮਨ ਦੇ ਉੱਤੇ ਐਸਾ ਵੀ ਜਿਸ ਤਰ੍ਹਾਂ ਮਾਨਣਾ ਬਾਹਰ ਜਾ ਕੇ ਉਡਾਰੀ ਲਾਉਣੀਆਂ ਹੂ ਹੂ ਲਿਖਿਆ ਛੀਕੇ ਉੱਪਰ ਤੇਰੀ ਬਹੁਤ ਢੀਠ ਤੇ ਤੂੰ ਅਦੋਂ ਹਟਣਾ ਜਦੋਂ ਮੱਤ ਲੱਕੜੀ ਸੋਟਾ ਤੇਰੀ ਪਰੇ ਪੀਠ ਛੀਕੇ ਇਸ ਬੀੜ ਚ ਸਭ ਤੋਂ ਪਹਿਲਾ ਜਿਹੜਾ ਸ਼ਬਦ ਮਹੱਲੇ ਨੌਵੇਂ ਦਾ ਪਾਇਆ ਇਹੋ ਪਾਇਆ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨ ਸੁਭਾਗੋ ਸਾਧੋ ਮਨ ਕਾ ਮਾਨ ਤਿਆਗ ਸਾਧੋ ਇਹ ਨਹੀਂ ਹੈ ਕਿ ਸਾਧ ਨੂੰ ਕਿਹਾ ਸਾਧ ਤੇ ਕੰਪਲੀਟ ਹੈ ਉਹ ਅੰਦਰ ਹੈ ਸਾਧ ਗੁਰੂ ਨਾਨਕ ਜਿਹਨਾਂ ਨਾਲ ਸਾਧ ਰਹੇ ਨੇ ਆਪਣੇ ਆਪ ਨੂੰ ਕਿਹਾ ਇੱਦਾਂ ਸਾਧੋ ਸਾਧੋ ਪਹਿਲਾਂ ਤੇ ਮਨ ਦਾ ਮਾਨ ਤਿਆਗੋ ਦੂਸਰੀ ਚੀਜ਼ ਕੀ ਨੌਵੇਂ ਮਹਲੇ ਦੇ ਸ਼ਬਦ ਅਜੀਬ ਹਨ, ਉਹਨਾਂ ਦੇ ਸਭ ਤੋਂ ਪਹਿਲਾਂ ਹੀ ਰਹਾਓ ਦੀ ਤੁਕ ਆਉਂਦੀ, ਬਾਕੀ ਸਾਰਾ ਸ਼ਬਦ ਬਾਅਦ ਤੋਂ, ਬਾਕੀ ਮਹੱਲਿਆਂ ਦੇ ਸ਼ਬਦ ਵਿੱਚ ਜਾ ਕੇ ਰਹਾਓ ਆਓ। ਕਈ ਦੋ ਵਾਰੀ ਆਉਣਗੇ, ਕਈ ਪਹਿਲਾਂ ਦੋ ਤੁਕਾਂ ਆ ਜਾਣਗੀਆਂ, ਚਾਰ ਤੁਕਾਂ ਆ ਜਾਣਗੀਆਂ, ਫਿਰ ਰਹਾਓ ਆਊਗਾ। ਪਰ ਐਸੀ ਬਣਤਰ ਹੈ ਮਹੱਲੇ ਨਾਵੇਂ ਦੇ ਸ਼ਬਦ, ਜਿੰਨੇ ਸਾਦੇ ਨੇ ਉਨੇ ਡੂੰਘੇ ਨੇ। ਮਹੱਲੇ ਨਾਵੇਂ ਦਾ ਦਸਮ ਪਾਤਸ਼ਾਹ ਨੇ ਪਹਿਲਾ ਇਹ ਸ਼ਬਦ ਪਾਇਆ,
ਮਨ ਕਾ ਮਨ ਤਿਆ
ਬਾਣੀ ਨੂੰ ਬਾਣੀ ਰਾਹੀਂ ਸਮਝਣਾ। ਮਹੱਲੇ ਪੰਜਵੇਂ ਨਾ ਆਪਣੀ ਵਾਰ ਚ ਬੜਾ ਕਲੀਅਰ ਕੀਤਾ ਹੈ। ਦੁਰਜਨ ਕੀ ਹੈ? ਦੁਰਜਨ ਦੂਜਾ ਭਾਵ ਹੈ, ਜਿਹੜਾ ਬੈਂਟ ਆਫ ਮਾਇੰਡ ਗੁਰਬਾਣੀ ਜਾਂ ਰੱਬ ਤੋਂ ਪਰੇ ਲੈ ਜਾਏ ਉਹਨੂੰ ਦੁਰਜਨ ਕਹਿੰਦੇ। ਦੂਜਾ ਭਾਵ ਵਿਛੋੜਾ ਹਉਮੈ ਰੋਗ, ਰੱਬ ਨੂੰ ਜਿਹੜਾ ਬੰਦਾ ਵਿਛੜਿਆ ਹੈ ਹਉਮੈ ਨਾਲ, ਵਿਛੜਿਆ ਵੱਡਾ ਰੋਗ ਹੈ ਵਿਛੋੜਾ। ਦੁਰਜਨ ਦੂਜਾ ਭਾਵ ਹੈ ਵਿਛੋੜਾ ਹਉਮੈ ਰੋਗ। ਇਨਸਾਨ ਨੂੰ, ਗੁਰਸਿੱਖ ਨੂੰ, ਖਾਸ ਕਰਕੇ ਗ੍ਰਿਸ਼ਤੀ ਨੂੰ ਇਸ ਸ਼ਬਦ ਰਾਹੀਂ ਰਹਾਓ ਦੀ ਤੁਕ ਚ ਸਮਝ ਆਇਆ ਭਈ ਰਾਤ ਦਿਨ ਇਹਨਾਂ ਤਿੰਨਾਂ ਚੀਜ਼ਾਂ ਚੋਂ ਬਚੀ। ਤਿੰਨ ਚੀਜ਼ਾਂ ਕਿਹੜੀਆਂ? ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਕ੍ਰੋਧ। ਦੂਸਰੀ ਹੈ ਸੰਗਤ ਦੁਰਜਨ, ਦੂਜੇ ਭਾਵ ਦੀ ਸੰਗਤ। ਅੰਦਰ ਜਿਹੜਾ ਤੇਰਾ ਮਨ ਹੈ ਇਹ ਦੂਜੇ ਭਾਵ ਚ ਨਾ ਚਲੇ ਜਾਏ। ਗੁਰਬਾਣੀ ਜਾਂ ਨਾਮ ਜਪਣਾ ਜਾਂ ਇਹ ਚੀਜ਼ਾਂ ਛੱਡ ਕੇ ਤੇਰਾ ਬੈਂਟ ਆਫ ਮਾਇੰਡ ਕਿਸੇ ਹੋਰ ਬੰਨੇ ਨਾ ਚਲੇ ਜਾਏ। ਉਹਨੂੰ ਭਾਵ ਦੂਜਾ ਕਹਿੰਦੇ। ਕਾਮ ਕ੍ਰੋਧ ਸੰਗਤ ਦੁਰ ਜਨ ਕੀ ਤਾਂ ਤੇ ਐਹ ਨਿਸ, ਦੋ ਲਫ਼ਜ਼ ਨੇ। ਐਹ ਕਹਿੰਦੇ ਹੈ, ਨਿਸ ਕਹਿੰਦੇ ਰਾਤ ਨੂੰ, ਐਹ ਕਹਿੰਦੇ ਦਿਨ ਨੂੰ। ਆਉ ਨਿਸ ਭਰ ਸੋਵਾਂ, ਨਿਸ ਰਾਤ ਤੇ ਦਿਨ ਕਹਿੰਦੇ। ਰਾਤ ਦਿਨ ਮੇਰਾ ਜਿਹੜਾ ਗੁਰਸਿੱਖ ਹੈ ਉਹ ਇਸ ਤੋਂ ਬਚੇ। ਕਾਮ ਕ੍ਰੋਧ ਸੰਗਤ ਦੁਰ ਜਨ ਕੀ ਤਾਂ ਤੇ ਐਹ ਨਿਸ ਭਾਗੋ, ਪਰੇ ਦੂਰ ਚਲ ਜਾਓ, ਇੱਥੇ ਆਣ ਕੇ ਰਹਾਓ ਲਾਇਆ। ਕਾਮ
time। ਸੋ